SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਆਸਟ੍ਰੇਲੀਅਨ ਲੋਕ ਇਸ ਸਾਲ ਫੈਡਰਲ ਚੋਣਾਂ ਵਿੱਚ 2 ਜੁਲਾਈ ਨੂੰ ਵੋਟ ਪਾਉਣਗੇ ਆਸਟ੍ਰੇਲੀਆ ਦੇ ਸਾਰੇ ਯੋਗ 18 ਸਾਲ ਤੋਂ ਉੱਪਰ ਦੀ ਉਮਰ ਦੇ ਨਾਗਰਿਕਾਂ ਲਈ ਵੋਟਿੰਗ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ ਵੋਟਰਾਂ ਨੂੰ ਆਸਟ੍ਰੇਲੀਅਨ ਇਲੈਕਟੋਰੇਟ ਕਮਿਸ਼ਨ ਨਾਲ ਰਜਿਸਟਰ ਹੋਣਾ ਪੈਂਦਾ ਹੈ ਤੇ ਰਜਿਸਟਰ ਹੋਣ ਤੋਂ ਬਾਅਦ ਕਿਸੇ ਜੁਰਮਾਨੇ ਤੋਂ ਬਚਣ ਲਈ ਵੋਟ ਪਾਉਣੀ ਚਾਹੀਦੀ ਹੈ ਤੁਸੀਂ ਵੋਟ ਕਿਸ ਤਰ੍ਹਾਂ ਪਾ ਸਕਦੇ ਹੋ ਆਓ ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰੀਏ 15.5 ਮਿਲੀਅਨ ਆਸਟ੍ਰੇਲੀਅਨਸ ਲਈ ਵੋਟਿੰਗ ਲਾਜ਼ਮੀ ਹੈ ਜੋ 18 ਸਾਲ ਤੋਂ ਉੱਪਰ ਦੀ ਉਮਰ ਦੇ ਹਨ ਤੇ ਆਪਣੇ ਹੁਣ ਦੇ ਘਰ ਦੇ ਪਤੇ ਉੱਪਰ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਲਈ ਰਹਿ ਚੁੱਕੇ ਹਨ ਦ ਆਸਟ੍ਰੇਲੀਅਨ ਇਲੈਕਟੋਰੇਟ ਕਮਿਸ਼ਨ ਜਾਂ AEC ਇੱਕ ਸੁਤੰਤਰ ਕਾਨੂੰਨੀ ਸੰਸਥਾ ਹੈ ਜੋ ਚੋਣਾਂ ਦੀ ਵਿਧੀ ਲਈ ਸਹੂਲਤਾਂ ਪ੍ਰਦਾਨ ਕਰਦੀ ਹੈ AEC ਦੇ ਬੁਲਾਰੇ ਇਵੈਨ ਐਰਿਕ ਸਮਿਥ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਤਕਰੀਬਨ 950,000 ਯੋਗ ਮਤਦਾਤਾ ਐਨਰੋਲ ਨਾ ਹੋਣ ਕਾਰਨ ਵੋਟ ਨਹੀਂ ਕਰ ਪਾਉਣਗੇ ਉਨ੍ਹਾਂ ਕਿਹਾ ਕਿ ਜੋ ਰਜਿਸਟਰ ਹੋਏ ਹਨ ਉਨ੍ਹਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਨੂੰ ਜੁਰਮਾਨਾ ਦਿੱਤਾ ਜਾਣਾ ਚਾਹੀਦਾ ਹੈ
If anybody who is enrolled and doesn't turn up to a polling place and cast a vote, they could be issued with what we call a non-voter notice. If you have a valid reason, that's fine. You just let us know. Otherwise, you have to pay the $20 fine. And if we don't get a response from that non-voter notice, it could end up in court with a $170 fee and associated court costs.
ਜੇ ਤੁਸੀਂ ਵੋਟ ਕਰਨ ਲਈ ਐਨਰੋਲ ਹੋ ਚੁੱਕੇ ਹੋ ਪਰ ਹਾਲ ਹੀ ਵਿੱਚ ਆਪਣਾ ਨਾਂ ਜਾਂ ਪਤਾ ਬਦਲਿਆ ਹੈ ਤਾਂ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਇਲੈਕਟੋਰਲ ਰੋਲ ਵਿੱਚ ਅਪਡੇਟ ਕਰਨ ਦੀ ਜ਼ਰੂਰਤ ਹੈ
We live in a great democracy in Australia and there are a lot of countries around the world where people fight very very hard to have their vote. In Australia we have easy access to our vote. All you've got to do is be enrolled by the deadline which is 8 p.m. 23rd of May and then turn up to a voting center on polling day.
ਫੈਡਰਲ ਇਲੈਕਸ਼ਨਸ ਹਰ 3 ਸਾਲਾਂ ਬਾਅਦ ਰੱਖੇ ਜਾਂਦੇ ਹਨ ਤਾਂ ਕਿ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਸਦੱਸਾਂ ਨੂੰ ਚੁਣਿਆ ਜਾ ਸਕੇ ਜੋ 3 ਸਾਲ ਦੀ ਟਰਮ ਪੂਰੀ ਕਰਦੇ ਹਨ ਤੇ ਸੈਨੇਟ ਦੇ ਸਦੱਸ ਜੋ 6 ਸਾਲਾਂ ਦੀ ਟਰਮ ਲਈ ਚੁਣੇ ਜਾਂਦੇ ਹਨ ਰਵਾਇਤੀ ਤੌਰ ਤੇ ਅੱਧਾ ਸੈਨੇਟ 3 ਸਾਲਾਂ ਬਾਅਦ ਚੁਣਿਆ ਜਾਂਦਾ ਹੈ ਪਰ ਇਸ ਵਾਰ ਦੇ ਡਬਲ ਡਿਸੋਲਿਊਸ਼ਨ ਚੋਣਾਂ ਦਾ ਮਤਲਬ ਹੈ ਕਿ ਸਾਰੀਆਂ ਸੀਟਾਂ ਲਈ ਚੋਣਾਂ ਹੋਣਗੀਆਂ ਜੋ ਕਿ ਹਨ 150 ਸੀਟਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਯਾਨੀ ਨਿਚਲੇ ਸਦਨ ਲਈ ਤੇ 76 ਸੀਟਸ ਸੈਨੇਟ ਯਾਨੀ ਉਤਲੇ ਸਦਨ ਲਈ AEC ਦੇ ਇਵੈਨ ਐਰਿਕ ਸਮਿਥ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਇੱਕ ਦੇਸ਼ ਬਣਨ ਤੋਂ ਬਾਅਦ ਇਹ 7ਵੀਆਂ ਡਬਲ ਡਿਸੋਲਿਊਸ਼ਨ ਚੋਣਾਂ ਹੋਣਗੀਆਂ
Double dissolution election quite simply means that you're electing double the amount of senators you would normally elect at what we call a standard election, and that's in the states. So in all of the states at a standard election, which is a half Senate election, you elect 6 senators for each state and 2 for the territories. For a double dissolution election, the entire Senate is dissolved. So that means there are vacancies for 12 senators per state and still just 2 for the territories.
ਸਾਰੇ ਆਸਟ੍ਰੇਲੀਆ ਭਰ ਵਿੱਚ 8,000 ਪੋਲਿੰਗ ਸਟੇਸ਼ਨਸ ਉੱਤੇ ਵੋਟਰਾਂ ਨੂੰ 2 ਬੈਲਟ ਪੇਪਰਸ ਦਿੱਤੇ ਜਾਣਗੇ ਹਰੇ ਰੰਗ ਦਾ ਬੈਲਟ ਪੇਪਰ ਯਾਨੀ ਚੋਣ ਪੱਤਰ ਨਿਚਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਵਿੱਚ ਸਥਾਨਕ ਉਮੀਦਵਾਰ ਚੁਣਨ ਲਈ ਹੈ ਤੇ ਚਿੱਟਾ ਬੈਲਟ ਪੇਪਰ ਆਪਣੇ ਸੂਬੇ ਜਾਂ ਟੈਰੀਟਰੀ ਵਿੱਚੋਂ ਸੈਨੇਟਰ ਚੁਣਨ ਲਈ ਹੈ ਸਾਰੇ ਉਮੀਦਵਾਰ ਪ੍ਰੈਫਰੈਂਸ਼ੀਅਲ ਵੋਟਿੰਗ ਸਿਸਟਮ ਯਾਨੀ ਤਰਜੀਹੀ ਤਰੀਕੇ ਨਾਲ ਚੁਣੇ ਜਾਂਦੇ ਹਨ Ivan Eric Smith ne samjhaya ki ek kis tarah kaam karta hai
So Australia's system of preferential voting essentially aims to make your vote go further so if you're numbering like on the House of Representatives ballot paper you need to number all the boxes if the person you vote for as number 1 is struck out of the count then your vote will flow on to your next preference and so on until it's counted towards candidate
Senate ਲਈ ਚਿੱਟੇ ਬੈਲਟ ਪੇਪਰ ਰਾਹੀਂ ਵੋਟ ਕਰਨਾ ਥੋੜਾ ਅਲੱਗ ਹੈ ਵੋਟਰ ਜਾਂ ਤਾਂ ਲਾਈਨ ਤੋਂ ਉੱਪਰ ਆਪਣੀ ਪਾਰਟੀ ਦੀ ਪਸੰਦ ਮੁਤਾਬਕ ਵੋਟ ਪਾ ਸਕਦੇ ਹਨ ਜਾਂ ਲਾਈਨ ਤੋਂ ਥੱਲੇ ਆਪਣੇ ਪਸੰਦ ਮੁਤਾਬਕ ਉਮੀਦਵਾਰਾਂ ਲਈ ਵੋਟ ਪਾ ਸਕਦੇ ਹਨ
You still have to number at least 1 to 6 above the line if you're voting for parties or groups, or 1 to 12 below the line if you want to vote directly for candidate. It's very important that the people who are elected make decisions that affect your local area or your state or territory, so do a little bit of research and get out and cast an informed vote.
ਜੋ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਪਲੇਸ ਤੇ ਨਹੀਂ ਜਾ ਸਕਦੇ ਉਹ ਹੋਰ ਤਰੀਕਿਆਂ ਨਾਲ ਵੋਟ ਪਾ ਸਕਦੇ ਹਨ.
If a polling place is over 8 kilometres away or you have a barrier to voting on election day, there are early voting centres in the weeks leading up to polling day. And likewise, if you're unable to get to an early voting centre, you can cast a postal vote as well.
ਵਿਦੇਸ਼ਾਂ ਵਿੱਚ ਬੈਠੇ ਵੋਟਰਾਂ ਲਈ ਬੈਲਟ ਪੇਪਰ ਭਰ ਕੇ ਚੋਣਾਂ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ AEC ਨੂੰ ਵਾਪਸ ਪੋਸਟ ਕਰਨਾ ਜ਼ਰੂਰੀ ਹੈ.
If you're overseas, we do provide overseas voting centres at most Australian High Commissions, so you can go to aec.gov.au/overseas to see those voting locations. If you can't get to one of those, you can apply for a postal vote now, and we can try and get your postal vote to you. However, we understand that there are people in circumstances where they might not be able to get a postal vote or go to one of those voting centres, and if that's the case, then that's a valid reason for not voting.
ਜੋ ਬੈਲਟ ਪੇਪਰ ਠੀਕ ਤਰੀਕੇ ਨਾਲ ਨਹੀਂ ਭਰੇ ਜਾਂਦੇ ਉਹਨਾਂ ਨੂੰ ਗਲਤ ਜਾਂ ਖਾਰਜ ਮੰਨਿਆ ਜਾਵੇਗਾ. ਜੇ ਕਿਸੇ ਨੂੰ ਵੋਟਿੰਗ ਕਰਨ ਦੇ ਤਰੀਕੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ ਤਾਂ ਉਹ ਪੋਲਿੰਗ ਸੈਂਟਰ ਵਿੱਚ ਅਧਿਕਾਰੀਆਂ ਦੀ ਮਦਦ ਲੈ ਸਕਦੇ ਹਨ. ਕਈ ਮੁੱਖ ਸਿਆਸੀ ਪਾਰਟੀਆਂ ਪੋਲਿੰਗ ਸੈਂਟਰ ਦੇ ਬਾਹਰ ਹਾਊ ਟੂ ਵੋਟ ਕਾਰਡਸ ਯਾਨੀ ਕਿ ਕਿਸ ਤਰ੍ਹਾਂ ਵੋਟ ਕੀਤਾ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਵੀ ਦਿੰਦੀਆਂ ਹਨ. ਪਰ ਇਵੈਨ ਐਰਿਕ ਸਮਿਥ ਨੇ ਕਿਹਾ ਕਿ ਵੋਟਿੰਗ ਕਰਨ ਦੇ ਤਰੀਕਿਆਂ ਬਾਰੇ ਗੁੰਮਰਾਹ ਨਹੀਂ ਹੋਣਾ ਚਾਹੀਦਾ.
Party workers often will be at the polling place that you go to, handing out cards, telling you how to cast your vote. This is an instructional piece only. Your vote is your vote. You do not need to follow anybody's instruction as to how you vote. This is simply an instruction for if you're a supporter of a particular political party, this is how they suggest you vote. Make sure you cast a vote according to who you want to vote for.
AEC ਆਸਟ੍ਰੇਲੀਆ ਭਰ ਦੇ ਪੋਲਿੰਗ ਜਗਾਵਾਂ ਉੱਤੇ ਵੋਟਿੰਗ ਕਰਨ ਦੇ ਤਰੀਕਿਆਂ ਸੰਬੰਧੀ 26 ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ. ਪਰ ਜਿਨ੍ਹਾਂ ਵੋਟਰਾਂ ਨੂੰ ਭਾਸ਼ਾ ਵਜੋਂ ਰੁਕਾਵਟ ਦੀ ਪਰੇਸ਼ਾਨੀ ਹੈ ਉਹ ਇੱਕ ਸਹਾਇਕ ਨੂੰ ਨਾਲ ਲਿਜਾਉਣ ਲਈ ਅਰਜ਼ੀ ਦੇ ਸਕਦੇ ਹਨ.
If you need assistance to cast your vote, yes, you can get somebody to assist you to cast your vote. That's allowed for in the legislation. We actually have interpreting service via telephone that you can access. So if you think you'll need to access these sorts of services, there's a number on our website that you can access via aec.gov.au/translated. You call up that number and you'll be able to ask questions and have somebody in language instruct you as to how to cast your a formal vote.
ਚੋਣਾਂ ਵਾਲੇ ਦਿਨ ਪੋਲਿੰਗ ਪਲੇਸ ਯਾਨੀ ਚੋਣ ਜਗਾਵਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ. AEC ਨੂੰ ਉਮੀਦ ਹੈ ਕਿ ਆਸਟ੍ਰੇਲੀਆ ਭਰ ਵਿੱਚ ਸਾਰੇ ਪੋਲਿੰਗ ਸੈਂਟਰਾਂ ਵਿੱਚ ਹਰ 1 ਘੰਟੇ ਵਿੱਚ 1 million ਵੋਟਰਸ ਵੋਟ ਪਾਉਣ ਲਈ ਆਉਣਗੇ. ਇੱਕ ਵਾਰ ਵੋਟਿੰਗ ਖਤਮ ਹੁੰਦੀ ਹੈ ਤਾਂ ਸਾਰੇ ਬੈਲਟ ਪੇਪਰ ਪੋਲਿੰਗ ਅਧਿਕਾਰੀਆਂ ਦੁਆਰਾ ਗਿਣੇ ਜਾਂਦੇ ਹਨ ਅਤੇ ਇਸ ਗਿਣਤੀ ਉੱਤੇ ਉਮੀਦਵਾਰਾਂ ਵੱਲੋਂ ਚੁਣੇ ਗਏ ਸਕਰੂਟਨੀਅਰਸ ਯਾਨੀ ਨਿਰੀਖਕਾਂ ਦੀ ਨਿਗਾਹ ਰਹਿੰਦੀ ਹੈ. ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਨਤੀਜੇ ਇਲੈਕਸ਼ਨ ਵਾਲੀ ਰਾਤ ਹੀ ਨਿਕਲ ਜਾਂਦੇ ਹਨ, ਪਰ ਸੈਨੇਟ ਲਈ ਗਿਣਤੀ ਨੂੰ ਵਿਧੀ ਦੇ ਗੁੰਝਲਦਾਰ ਹੋਣ ਕਾਰਨ ਕਈ ਹਫ਼ਤੇ ਲੱਗ ਸਕਦੇ ਹਨ. ਨਿਚਲੇ ਸਦਨ ਵਿੱਚ 75 ਤੋਂ ਜ਼ਿਆਦਾ ਸੀਟਾਂ ਜਿੱਤਣ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ. ਵੋਟ ਪਾਉਣ ਲਈ ਐਨਰੋਲ ਹੋਣ ਦੀ ਹੋਰ ਜਾਣਕਾਰੀ ਲਈ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਵੈਬਸਾਈਟ ਤੇ ਜਾ ਸਕਦੇ ਹੋ. ਪਤਾ ਹੈ www.aec.gov.au ਜਾਂ 13-23-26 ਤੇ ਫੋਨ ਕੀਤਾ ਜਾ ਸਕਦਾ ਹੈ. ਆਪਣੀ ਭਾਸ਼ਾ ਵਿੱਚ ਵੋਟ ਕਰਨ ਲਈ ਜਾਣਕਾਰੀ ਸੰਬੰਧੀ ਜਾਓ www.aec.gov.au/translated ਤੇ. ਵੋਟਿੰਗ ਬਾਰੇ ਹੋਰ ਜਾਣਕਾਰੀ ਲਈ ਜਾਓ www.aec.gov.au/ways-to-vote. SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ. ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/ਪੰਜਾਬੀ ਤੇ ਜਾਓ.